ਇਹ ਘਾਟ ਪਰ ਉਤਰੇ ਔਰ ਉਸ ਸਮਾਧ ਸਥਿਤ ਸੱਜਣ ਦੇ ਸਾਹਮਣੇ ਆ ਬੈਠੇ। ਕੁਛ ਇਲਾਚੀਆਂ ਅੱਗੇ ਧਰੀਆਂ, ਬੜੇ ਅਦਬ ਨਾਲ ਮੱਥਾ ਟੇਕਿਆ ਤੇ ਫਿਰ ਥੋੜੀ ਵਿੱਥ ਤੇ ਨਿਮਰਤਾ ਨਾਲ ਹੱਥ ਜੋੜ ਕੇ ਬੈਠ ਗਏ। ਕੁਛ ਚਿਰ ਪਿੱਛੋਂ ਸਮਾਧੀ ਸਥਿਤ ਸੱਜਣ ਦੇ ਨੈਣ ਖੁੱਲੇ, ਨੈਣ ਜੋ ਪ੍ਰੇਮ ਰੰਗ ਦੇ ਰਸ ਨਾਲ ਭਰੇ ਹੋਏ ਸਨ। ਉਨ੍ਹਾਂ ਦੋਹਾਂ ਤੇ ਆਪਣੀ ਪਿਆਰੀ ਨਜ਼ਰ ਪਾਉਂਦੇ ਹੀ ਦੋਹਾਂ ਨੂੰ ਮੋਹਿਤ ਕਰਕੇ ਫਿਰ ਚਰਨੀ ਨਿਵਾ ਲਿਆ। ਸਮਾਧੀ ਵਾਲੇ ਸੱਜਣ ਨੇ ਆਸ਼ੀਰਵਾਦ ਕਹੀ ਤੇ ਐਤਨੀ ਸਵੇਰੇ ਆਉਣ ਦਾ ਕਾਰਨ ਪੁੱਛਿਆ, ਜਿਸਦਾ ਉੱਤਰ ਉਸ ਨਵੇਂ ਆਏ ਸੱਜਣ ਨੇ ਇਸ ਤਰ੍ਹਾਂ ਦਿੱਤਾ, ਹੇ ਭਗਵਾਨ, ਆਪ ਰਾਜਾ ਹੋਣ ਕਰਕੇ ਸਤਿਕਾਰਯੋਗ ਹੋ ਔਰ ਬ੍ਰਾਹਮਣ ਹੋਣ ਕਰਕੇ ਪੂਜੇ ਹੋ ਤੇ ਈਸ਼ਵਰ ਪ੍ਰਾਇਣ ਹੋਣ ਜਾਣ ਕਰਕੇ ਮੇਰੇ ਪਿਆਰੇ ਹੋ। ਮੈਂ ਅਤਿਥੀ ਹੋ ਕੇ ਆਪ ਦੇ ਦੁਆਰੇ ਆਇਆ ਹਾਂ। ਸਮਾਧੀ ਲੀਨ ਜਾਗ੍ਰਿਤ ਬ੍ਰਾਹਮਣ ਕਹਿਣ ਲੱਗਾ, ਆਪ ਵੀ ਰਾਜਾ ਹੋ, ਮੇਰੇ ਸਤਿਕਾਰਯੋਗ ਹੋ, ਐਸੇ ਵਾਕ ਨਾ ਆਖੋ। ਸੱਜਣ ਨੇ ਕਿਹਾ, ਇਹ ਪੰਡਤਾਂ ਦੇ ਸ਼੍ਰੋਮਣੀ ਪੰਡਿਤ ਸ਼ਿਵਦੱਤ ਜੀ, ਆਪ ਤੋਂ ਪੂਜੇ ਹੋ, ਆਪ ਬ੍ਰਾਹਮਣ ਕੁਲ ਦੇ ਚੂੜਾਮਣੀ ਹੋ, ਮੈਂ ਕਸ਼ਤਰੀ ਹਾਂ, ਅਤਿਥੀ ਹੋ ਕੇ ਇਸ ਲਈ ਆਇਆ ਹਾਂ ਕਿ ਮੇਰੇ ਘਰ ਵੰਸ਼ ਨਹੀਂ ਹੈ, ਰਾਜ ਭਾਗ ਦੇ ਸਾਹਮਣੇ ਵਾਲਾ ਕੋਈ ਨਹੀਂ ਹੈ, ਆਪ ਦੀ ਅਸੀਸ ਕਰਕੇ ਅਨੇਕਾਂ ਦੀ ਘਰ ਸੰਤਾਨ ਹੋਈ ਹੈ, ਮੇਰੇ ਪਰ ਵੀ ਤਰੁੱਠ ਹੈ, ਹਰ ਇੱਕ ਪੁੱਤਰ ਦੀ ਦਾਤ ਬਖਸ਼ ਦਿਓ। ਪੰਡਿਤ ਸ਼ਿਵ ਦੱਤ ਜੀ ਇਸ ਤਰ੍ਹਾਂ ਕਹਿਣ ਲੱਗੇ, ਰਾਜਾ ਫਤਿਹ ਚੰਦ ਮੈਣੀ ਜੀ, ਆਪ ਦਾ ਆਉਣਾ ਮੇਰੇ ਸਿਰ ਮੱਥੇ ਉੱਤੇ ਹੈ, ਪਰ ਇਹ ਆਪ ਨੂੰ ਠੀਕ ਖਬਰ ਨਹੀਂ ਮਿਲੀ ਕਿ ਮੈਂ ਪੁੱਤਰ ਦਾਨ ਕੀਤੇ ਹੋਏ ਹਾਂ। ਫਤਿਹ ਚੰਦ ਕਹਿਣ ਲੱਗੇ, ਸ਼੍ਰੀ ਜੀ, ਫਲਦਾਰ ਬ੍ਰਿਸ਼ ਨਿਉਂਦੇ ਹਨ, ਵੱਡੇ ਸਦਾ ਨਿਮਰਤਾ ਕਰਦੇ ਹਨ, ਪਰ ਸ਼੍ਰੀ ਜੀ ਦੇ ਜਿਸ ਤਰ੍ਹਾਂ ਜਗਤਾ ਸੇਠ ਔਰ ਅਨੇਕਾਂ ਹੋਰਨਾਂ ਪਰ ਤਰੁੱਠੇ ਹਨ, ਮੇਰੇ ਪਰ ਵੀ ਤਰੁੱਠ ਪੈਣ, ਕੇਵਲ ਇੱਕ ਪੁੱਤਰ ਦੀ ਯਾਚਨਾ ਹੈ ਔਰ ਇਸ ਲਈ ਮੈਂ ਆਪ ਦੀ ਸ਼ਰਨ ਆਇਆ ਹਾਂ। ਸ਼ਿਵਦੱਤ ਜੀ ਬੋਲੇ, ਹੇ ਰਾਜਾ, ਹੇ ਮੇਰੇ ਮਿੱਤਰ, ਹੇ ਸਤਿਕਾਰਯੋਗ ਸੱਜਣ, ਇਹ ਕੌਤਕ ਈਸ਼ਵਰ ਆਪ ਕਰ ਰਿਹਾ ਹੈ, ਇਹ ਜਾਰੀ ਕਲਾ ਉਸ ਦੀ ਵਰਤ ਰਹੀ ਹੈ, ਭਲਾ ਮੈਂ ਕੀ ਕਹਾਂ, ਉਹ ਆਪ ਆਇਆ ਹੋਇਆ ਹੈ, ਆਪ ਚੋਜ ਕਰ ਰਿਹਾ ਹੈ। ਫਤਿਹ ਚੰਦ, ਪਰ ਤੁਹਾਡੀ ਰਸਨਾ ਤੇ ਹੀ ਬੈਠ ਕੇ ਕਰਦਾ ਹੈ। ਸ਼ਿਵਦੱਤ ਕਹਿਣ ਲੱਗੇ, ਆਪ ਸਰੀਰ ਧਾਰ ਕੇ ਹੁਣ ਖੁਦ ਕਰ ਰਿਹਾ ਹੈ, ਮੈਨੂੰ ਤਾਂ ਦਰਸ਼ਨਾਂ ਨਾਲ ਨਿਹਾਲ ਕਰ ਰਿਹਾ ਹੈ, ਸੱਚ ਜਾਣੋ ਮੈਂ ਟਾਲ ਨਹੀਂ ਰਿਹਾ, ਮੇਰਾ ਵਿਸ਼ਵਾਸ, ਦ੍ਰਿੜ ਵਿਸ਼ਵਾਸ ਇਹ ਹੈ ਕਿ ਆਤਮ ਮੰਡਲਾਂ ਦੀ ਉਹ ਜੋਤ ਜੋ ਕਦੇ ਗਲਾਨੇ ਪਈ ਤੇ ਸੰਸਾਰ ਰੱਖਿਆ ਨੂੰ ਆਇਆ ਕਰਦੀ ਸੀ, ਉਹ ਆਈ ਹੋਈ ਹੈ, ਮੈਂ ਪਤਿਆਲੇ ਹਾਂ, ਜੋ ਸੰਕਲਪ ਧਾਰੇ ਉਹਨਾਂ ਨੇ ਪੂਰੇ ਕਰ ਦਿੱਤੇ। ਜੇ ਮੈਂ ਇਸੇ ਕਿਨਾਰੇ ਇਹ ਸੋਚ ਕੇ ਬੈਠਾ ਹਾਂ ਕਿ ਰਾਮ ਰੂਪ ਹੋ ਕੇ ਦਿਸੇ, ਤਾਂ ਉਸ ਦਿਨ ਰਾਮ ਰੂਪ ਹੋ ਕੇ ਹੀ ਦਿਸੇ, ਜੇ ਕ੍ਰਿਸ਼ਨ ਰੂਪ ਚ ਆਇਆ ਤਾਂ ਉਹ ਰੂਪ ਵਾਲੇ ਹੋ ਗਏ, ਜੇ ਬੁੱਧ ਭਗਵਾਨ ਦੀ ਸੂਰਤ ਚ ਆਈ ਤਾਂ ਉਹ ਬੁੱਧ ਭਗਵਾਨ ਹੋ ਗਏ, ਜੋ ਕਿਹਾ ਸੋ ਹੋ ਗਿਆ, ਆਪਣੇ ਆਪ ਉਹ ਜੋ ਸਹਿਮਤ ਮਾਰ ਗਏ, ਜੋ ਸਹਿਮਤ ਕਰ ਗਏ, ਕਲੇਜਾ ਕੱਢ ਕੇ ਲੈ ਗਏ। ਮੈਂ ਹੁਣ ਅੱਠ ਪੈਰ ਉਹਨਾਂ ਦੀ ਸੁੰਦਰ ਮੂਰਤੀ ਦੀ ਛਬੀ ਵਿੱਚ ਮਗਨ ਹਾਂ, ਇਹੋ ਮੇਰੀ ਸਮਾਧੀ ਹੈ, ਇਹੋ ਮੇਰਾ ਤਪ ਹੈ। ਦੇਖ, ਪੁਰੇ ਵੱਲੋਂ ਸੂਰਜ ਚੜ ਰਿਹਾ ਹੈ, ਪਰ ਸੂਰਜ ਦੀ ਨਵਯੋਗਨਾ ਟਿੱਕੀ ਉੱਤੇ ਮੇਰਾ ਬਾਲਾ ਪ੍ਰੀਤਮ ਜੀ ਤੀਰ ਕਮਾਨ ਖਿੱਚੀ ਖੜੇ ਹਨ, ਪਿਆਰੇ ਮਿੱਤਰ, ਉਹਦੀ ਸ਼ਰਨ ਲਵੋ ਤਾਂ ਪੁੱਤਰ ਕੀ ਲੋਕ ਪਰਲੋਕ ਮਿਲ ਜਾਣਗੇ, ਬਖਸ਼ਿਸ਼ਾਂ ਦੇ ਦਰਵਾਜ਼ੇ ਖੁੱਲ ਜਾਣਗੇ। ਇਹ ਕਹਿੰਦੇ ਹੋਏ ਪੰਡਿਤ ਜੀ ਦੇ ਨੈਣਾਂ ਵਿੱਚੋਂ ਨੀਰ ਵਹਿ ਤੁਰਿਆ, ਸਰੀਰ ਕੰਬ ਗਿਆ ਔਰ ਪਿਆਰੇ ਦੀ ਖਿੱਚ ਵਿੱਚ ਮਗਨ ਹੋ ਗਏ, ਚਿਰ ਮਗਰੋਂ ਨੈਣ ਖੁੱਲੇ। ਫਤਿਹ ਚੰਦ, ਨਿਉਕੀ ਕਹਿਣ ਲੱਗਾ, ਭਗਵਾਨ ਕਿਰਪਾ ਕਰੋ। ਫਿਰ ਇਸ ਦਾਸ ਤੇ ਦਾਸੀ ਨੂੰ ਉਹਨਾਂ ਦੇ ਚਰਨਾ ਕਮਲਾਂ ਪਰ ਲਿਟਾ ਦਿਓ। ਪੰਡਿਤ ਜੀ ਬੋਲੇ, ਮਿੱਤਰ ਜੀ, ਇਸ ਰਸਤੇ ਦੀ ਗੱਲ ਹੈ, ਇਹ ਮਨ ਦੀ ਗੱਲ ਹੈ, ਇਹ ਤਹਿ ਪਹਿਣ ਦੀ ਗੱਲ ਹੈ, ਪਰ ਕਿਵੇਂ? ਤੁਸੀਂ ਆਪਣੇ ਘਰ ਬੈਠੋ, ਦਿਨ ਰਾਤ ਧਿਆਨ ਰੱਖੋ ਕਿ ਜਗਤ ਰੱਖਿਅਕ ਸਵਾਮੀ ਦੇ ਦਰਸ਼ਨ ਹੋਣ। ਕੇਵਲ ਧਿਆਨ ਧਰੋ, ਪ੍ਰੇਮ ਨਾਲ ਖਿਆਲ ਕਰੋ, ਚਿੱਤ ਦੀ ਲੋ ਲਾਓ, ਸਿੱਖ ਉਪਜੇ, ਅੰਦਰੋਂ ਚਾਹ ਉਪਜੇ, ਪਿਆਰ ਮੌਲੇ, ਲੋ ਚੁੰਮੜੇ, ਫਿਰ ਮੇਰੇ ਚੋਜੀ ਗੋਬਿੰਦ, ਮੇਰਾ ਭੱਲਾ ਪ੍ਰੀਤਮ, ਮੇਰੇ ਬਾਲ ਲੀਲਾ ਵਾਲੇ ਸਾਈਂ ਤੁਹਾਡੇ ਗ੍ਰਹਿ ਵਿੱਚ ਆਉਣਗੇ ਤੇ ਤੁਹਾਡੀਆਂ ਸਭ ਵਾਸ਼ਨਾ ਪੂਰਨ ਕਰ ਦੇਣਗੇ। ਪਰ ਦੇਖਣਾ, ਉਹਨਾਂ ਨੂੰ ਸੁੱਕੀ ਪਿੰਜਰ ਵਾਲਾ ਉਦਾਸੀਨ ਵੈਰਾਗ, ਉਸ ਵੈਰਾਗ ਨਾਲ ਢਲ ਚੁੱਕਾ ਨਿਤਾਣਾ ਨਿਮਾਣਾ ਦੇਖਣ ਦੀ ਆਸਾ ਨਾ ਕਰਨੀ। ਉਹ ਆਤਮ ਮੰਡਲ ਦਾ ਸਵਾਮੀ ਹੈ, ਖੇੜੇਦਾਰ ਰੰਗ ਦਾ ਹੈ, ਹਸਮੂਰਤੀ ਹੈ, ਮਨਮੋਹਨ ਹੈ, ਉਹ ਰਸੀਆ ਵੀ ਹੈ, ਆਨੰਦ ਵੀ ਹੈ, ਆਨੰਦ ਦਾ ਕੰਧ ਵੀ ਹੈ, ਖੁਸ਼ੀ ਦਾ ਉਛਾਲੇਦਾਰ ਸਾਗਰ ਹੈ, ਉਮਾਹਾਂ ਦਾ ਸੁਭਰ ਭਰਿਆ ਸਰੋਵਰ ਹੈ, ਉਤਸ਼ਾਹ ਦੀ ਸਦਾ ਖਿੜੀ ਬਸੰਤ ਹੈ, ਖਿੱਚਦਾਰ ਹੈ, ਰੋਂਦਾ ਹੈ, ਖਿੱਚਦਾ, ਪਰ ਪਤਾ ਨਹੀਂ ਲੱਗਣ ਦਿੰਦਾ ਤੇ ਠੱਗ ਜਾਂਦਾ, ਤੱਕਦਾ ਜਾਦੂ ਹੋ ਜਾਂਦਾ, ਹੱਸਦਾ ਕੀਲ ਲੈਂਦਾ, ਬਚਨ ਕਰਦਾ ਮੋਹ ਲੈਂਦਾ। ਅਨੁਰਾਗ ਅਵਤਾਰ ਦਾ ਮੁਜੱਸਮਾ ਹੈ, ਉਹ ਸਾਕਸ਼ਾਤ ਪ੍ਰੇਮ ਹੈ, ਦੇਖੇਗਾ ਫਿਰ ਦੇਖ ਨਾ ਸਕੇਗਾ, ਪਰ ਅੰਦਰਲੇ ਨੈਣ ਖੁੱਲ ਜਾਣਗੇ, ਫਿਰ ਦਿਵਿਆਤਾ ਇਹੀ ਦੇਖੇਗੀ, ਦਰਸ਼ਨ ਕਰੇਗੀ। ਇਹ ਵਾਕ ਸੁਣਦਿਆਂ ਸੁਣਦਿਆਂ ਇਸਤਰੀ ਪਤੀ ਦੋਹਾਂ ਦੇ ਕਲੇਜੇ ਵਿੱਚ ਇੱਕ ਖਿੱਚ ਜੀ ਪੈਦਾ ਹੋਈ, ਇੱਕ ਸੁੱਖ ਦੀ ਚਰਨਾਹਟ ਛਿੜੀ, ਇੱਕ ਰਸ ਦੀ ਲਹਿਰ ਲੰਘੀ, ਇੱਕ ਉਮਾਹੀ, ਔਰ ਇਸ ਤਰ੍ਹਾਂ ਚਿਹਰੇ ਦੇ ਉੱਤੇ ਇੱਕ ਝਲਕ ਵੱਜ ਗਈ। ਸ਼ਿਵਦੱਤ ਬੋਲੇ, ਜਾਓ ਹੁਣ, ਹੁਣ ਘਾਟ ਪਰ ਲੋਕ ਆ ਰਹੇ ਨੇ, ਤੁਹਾਨੂੰ ਦੋਵਾਂ ਨੂੰ ਇਸ ਤਰ੍ਹਾਂ ਵੇਖ ਕੇ ਵਿਚਾਰ ਕਰਨਗੇ। ਮੈਂ ਭਾਵੇਂ ਰਾਜਾ ਹਾਂ, ਪਰ ਬ੍ਰਾਹਮਣ ਹੋਣ ਕਰਕੇ ਤੇ ਸਦਾ ਤੋਂ ਠਾਕਰ ਪੂਜਾ ਇੱਥੇ ਕਰਨੇ ਕਰਕੇ ਦੰਦ ਕਥਾ ਵਿੱਚ ਨਹੀਂ ਆਇਆ, ਤੁਹਾਡੇ ਉੱਤੇ ਲੋਕੀ ਚਰਚਾ ਕਰਨਗੇ। ਫਤਿਹ ਚੰਦ ਜੀ ਸੱਤ ਬਚਨ ਕਹਿ ਕੇ ਮੱਥਾ ਟੇਕ ਕੇ ਉੱਠ ਖਲੋਤੇ ਹਨ। ਠਾਕਰ ਪੂਜਾ ਆਪ ਨੇ ਇਸੇ ਕਾਰਨ ਤੇ ਤਿਆਗੀ ਜਾਪਦੀ ਹੈ। ਸ਼ਿਵਦਾਸ ਜੀ ਨੈਣ ਭਰ ਕੇ ਕਹਿਣ ਲੱਗੇ, ਹਾਂ ਇਸੇ ਕਰਕੇ। ਹੁਣ ਨਾ ਠਾਕਰ ਕਾਠ ਵਿੱਚ ਹੈ, ਨਾ ਪੱਥਰ ਵਿੱਚ, ਨਾ ਮਿੱਟੀ ਵਿੱਚ, ਉਹ ਤੇ ਆਤਮ ਪ੍ਰਕਾਸ਼ ਵਿੱਚ, ਬਸ ਸਰੀਰ ਦੇ ਝੌਲੇ ਵਿੱਚ ਵਿਚਰ ਰਿਹਾ। ਜਿਉਂਦਾ ਠਾਕਰ, ਜੀਵਤ ਸ਼ਕਤੀ ਵਾਲਾ ਠਾਕਰ, ਆਪ ਠਾਕਰ, ਸੱਚਮੁੱਚ ਦਾ ਠਾਕਰ ਆ ਗਿਆ ਹੈ। ਹੁਣ ਤਾਂ ਉਹਦੇ ਦਰਸ਼ਨਾਂ ਵਿੱਚ ਹੀ ਆਨੰਦ ਹੈ, ਹੁਣ ਤਾਂ ਮੇਰੀ ਸ਼ਰਧਾ ਵਿੱਚ ਮੇਰਾ ਠਾਕਰ ਵੱਸਦਾ ਹੈ। ਮੇਰੀ ਭਾਵਨਾ ਨੇ ਮੇਰੀ ਖਿਆਲੀ ਮੂਰਤ ਨਹੀਂ ਮਿਥ ਲਈ, ਸਗੋਂ ਮੇਰੀ ਭਾਵਨਾ, ਮੇਰੀ ਮਨਸ਼ਾ, ਮੇਰੇ ਹਿਰਦੇ ਮੰਡਲ ਅੰਦਰ ਜਿਉਂਦਾ ਠਾਕਰ ਆ ਵੱਸਿਆ ਹੈ। ਹੁਣ ਇਹ ਜਿਉਂਦਾ ਠਾਕਰ ਮੇਰਾ ਜੀਵਨ ਹੈ, ਜੀਵਨ ਠਾਕਰ ਹੈ, ਔਰ ਠਾਕਰ ਹੀ ਜੀਵਨ ਹੈ। ਉਹ ਜਿਉਂਦਾ ਹੈ, ਬੋਲਦਾ ਹੈ, ਪਿਆਰਦਾ ਹੈ, ਮੇਰਾ ਬਾਲਾ ਪ੍ਰੀਤਮ ਹੈ। ਹਾਂ ਮੇਰਾ ਬਾਲਾ ਪ੍ਰੀਤਮ, ਕਹਿੰਦੇ ਕਹਿੰਦੇ ਪੰਡਿਤ ਦੇ ਨੈਣ ਬੰਦ ਹੋ ਗਏ ਤੇ ਜਲ ਤਲ ਵਰਤਰੀ। ਗੰਗਾ ਦੇ ਠੰਡੇ ਸੀਤ ਜਲ ਵਿੱਚ ਇਹ ਜੀਵਨ ਸੋਮੇ ਤੋਂ ਨਿਕਲੀਆਂ ਨਿੱਕੀਆਂ ਹੰਝਾਂ ਤਰਪ ਤਰਪ ਟੱਠੀਆਂ ਔਰ ਪਾਣੀ ਨਾਲ ਪਾਣੀ ਹੋ ਗਈਆਂ। ਹੁਣ ਰਾਜਾ ਫਤਿਹ ਚੰਦ ਤੇ ਉਹਦੀ ਇਸਤਰੀ ਮੱਥਾ ਟੇਕ ਕੇ ਵਿਦਾ ਹੋ ਗਏ। ਸੂਰਜ ਦੀ ਟਿੱਕੀ ਉੱਚੀ ਹੋਈ, ਗੰਗਾ ਜਲ ਵਿੱਚ ਸੂਰਜ ਦੀਆਂ ਕਿਰਨਾਂ ਪੈ ਪੈ ਕੇ ਕਿਹੋ ਜਿਹਾ ਰੰਗ ਬਣ ਰਹੀਆਂ। ਇਧਰ ਘਾਟ ਪਰ ਗਹਿਮਾ ਗਹਿਮ ਹੋ ਗਈ, ਇਸ਼ਨਾਨੀਆਂ ਧਿਆਨੀਆਂ ਠਾਕਰ ਪੂਜਕਾਂ ਦੀ ਭੀੜ ਲੱਗ ਗਈ। ਹੌਲੀ ਹੌਲੀ ਮਿੱਠਾ ਮਿੱਠਾ ਜਿਹਾ ਰੌਲਾ ਪੈ ਰਿਹਾ, ਸ਼ਿਵਦੱਤ ਬ੍ਰਾਹਮਣ ਦਾ ਇਸ ਰੌਲੇ ਰੱਪੇ ਵਿੱਚੋਂ ਉੱਠਣ ਨੂੰ ਚਿੱਤ ਨਹੀਂ ਕਰਦਾ। ਰੌਲੇ ਵਿੱਚੋਂ ਕਿਸੇ ਸ਼ਾਂਤੀ ਵੱਲ ਚਿੱਤ ਲਾ ਕੇ ਬੈਠਾ, ਭੀੜ ਵਿੱਚੋਂ ਕਿਸੇ ਦੀ ਤਾਂਘ ਵਿੱਚ ਹੈ। ਅਚਾਨਕ ਪਾਣੀ ਵਿੱਚ ਕਿਸੇ ਭਾਰੀ ਸ਼ੈ ਦੇ ਡਿੱਗਣ ਦੀ ਆਵਾਜ਼ ਆਈ ਔਰ ਗੰਗਾ ਦਾ ਪਾਣੀ ਇਸ ਤਰ੍ਹਾਂ ਉਛਲਿਆ ਜਿਸ ਤਰ੍ਹਾਂ ਕਿਤੇ ਕਰੜਾ ਭਚਾਲ ਆ ਜਾਂਦਾ ਹੈ। ਪਾਣੀ ਉਛਲਦਾ ਹੈ ਕਿ ਮਾਨੋ ਸ਼ੋ ਸਾਗਰ ਵਿੱਚ ਤੂਫਾਨ ਆ ਗਿਆ। ਛੱਲਾਂ ਦਾ ਉਛਾਲਾ ਨਦੀ ਦੇ ਵਿੱਚ ਕਿਨਾਰਿਆਂ ਤੋਂ ਬਾਹਰ ਬਾਹਰ ਫਿਰਦਾ। ਫਾਗ ਮੱਚੀ ਹੋਰੀ ਜਿਸ ਤਰ੍ਹਾਂ ਕਿਤੇ ਹੋਲੀ ਦੇ ਵਿੱਚ ਰੰਗ ਦੀ ਸ਼ਭਾ ਫੈਲ ਰਹੀ ਹੋਵੇ। ਘਾਟ ਪਰ ਤਸੱਲੀ ਮੱਚ ਗਈ ਹੈ। ਸਭ ਕਰਮਕਾਂਡੀ ਬ੍ਰਹਮਚਾਰੀ ਭੱਜੇ ਜਾ ਰਹੇ ਹਨ। ਗੋਬਿੰਦ 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 ਆਇਆ ਦੀ ਸੱਦ ਸਭ ਦੇ ਮੂੰਹੋਂ ਆ ਰਹੀ ਹੈ। ਪਲੋ ਪਲੀ ਵਿੱਚ ਘਾਟ ਸਾਫ਼ ਹੋ ਗਿਆ। ਸਾਰੀ ਭੀੜ ਨਸ ਭੱਜ ਗਈ। ਘਾਟ ਨਿਰਜਨ ਹੋਣ ਦੀ ਦੇਰ ਸੀ ਕਿ ਛੱਲਾਂ ਬੰਦ ਹੋ ਗਈਆਂ ਪਰ ਪਾਣੀ ਵਿੱਚੋਂ ਪੁਰੇ ਵੱਲੋਂ ਸੂਰਜ ਦੀ ਕਿੱਕੀ ਅਤੇ ਸ਼ਿਵਦੱਤ ਦੇ ਤਰਸ ਦੇ ਨੈਣਾਂ ਦੇ ਵਿਚਕਾਰ ਅਰਸ਼ਾਂ ਕੁਰਸ਼ਾਂ ਦੇ ਨੂਰ ਦੀ ਜੋਤ ਆ ਖਲੋਤੀ। ਪੰਡਿਤ ਜੀ ਚੁਫਾਲ ਡੰਡਵਤ ਪੈ ਗਏ ਤੇ ਮੋਹਣੀ ਮੂਰਤ ਜੋਤ ਨਰੰਗਣੀ ਦੇ ਪੈਰ ਦੇ ਪਿਆਰ ਭਰੇ ਠੁੱਡੇ ਨਾਲ ਸਿਰ ਨੂੰ ਛੋਹ ਕੇ ਕਿਹਾ, ਉੱਠੋ ਚਰਨ ਛੋਹੇ ਕਿ ਸੁਖ ਸਾਗਰ ਛੋ ਗਿਆ। ਅਮੇਵੇਂ ਦੀ ਰਸ ਚਰਨਾਟ ਪੰਡਿਤ ਜੀ ਦੇ ਲੂਹ ਲੂਹ ਵਿੱਚੋਂ ਲੰਘ ਗਈ। ਉੱਠ ਕੇ ਗੋਡਿਆਂ ਪਾਰ ਅਦਬ ਨਾਲ ਹੋ ਬੈਠੇ ਬਾਲਾ ਪ੍ਰੀਤਮ, ਮੇਰਾ ਬਾਲਾ ਪ੍ਰੀਤਮ ਦਾ ਜਾਪ ਜਪ ਰਿਹਾ, ਤੱਕਦੇ ਹਾਂ ਤਾਂ ਇੱਕ ਸਜਿੰਦ ਇੱਕ ਨਜਿੰਦ ਦੋ ਸੂਰਜਾਂ ਦੇ ਵਿਚਕਾਰੇ ਇੱਕ ਝਲਕਾ ਮਾਰਦੇ ਪ੍ਰਕਾਸ਼ ਦੇ ਸਾਹਮਣੇ ਨੈਣ ਮੁੰਦੇ ਜਾਂਦੇ ਹਨ। ਬਾਲਾ ਪ੍ਰੀਤਮ ਜੀ, ਪੰਡਿਤ ਜੀ ਦੇਖੋ, ਠਾਕੁਰ ਦੇ ਸਾਰੇ ਪ੍ਰੇਮੀ ਨੱਸ ਗਏ। ਸੂਰਜ ਦੇ ਉਪਾਸ਼ਕ ਚਾਰ ਛਿੱਟ ਪਾਣੀ ਦਾ ਤਸੀਹਾ ਨਹੀਂ ਭੋਗ ਸਕੇ। ਬ੍ਰਹਮਚਾਰੀ ਸੰਧਿਆ ਤਰਪਣ ਵਿੱਚੇ ਤਿਆਗ ਕੇ ਉੱਠ ਭੱਜੇ ਦੇ। ਜੇ ਧੋਤੀ ਸਾਫਾ ਨਾ ਭਿੱਜਾਏ ਸਮਾਧੀਆਂ ਵਾਲੇ ਪਾਣੀ ਦੇ ਖਟਕਾਰੇ ਨਾਲ ਉਥਾਨ ਹੋ ਗਏ। ਧਰਮ ਦਾ ਪਿਆਰ ਕਿਸ ਨਿਵਾਣ ਵੱਲ ਜਾ ਵਸਿਆ ਹੈ? ਸਾਰੇ ਡਰ ਦੇ ਵਿੱਚ ਡਰ ਨਾਲ ਡਰ ਵਰਗੇ ਹੋ ਗਏ ਤੇ ਡਰ ਕੇ ਭੱਜ ਗਏ। ਇਸ ਕਾਰਨ ਦੇਸ਼ ਦਾ ਕਲਿਆਣ ਨਹੀਂ ਹੋ ਰਿਹਾ, ਦੇਸ਼ ਮੁਰਦਾ ਹੋ ਗਿਆ। ਰਸਮ ਪ੍ਰਸਤੀ ਬਾਕੀ ਹੈ, ਬੁੱਤ ਹੈ ਪਰ ਜਿੰਦ ਨਹੀਂ, ਕਲਬੂਤ ਹੈ ਪਰ ਰੂਹ ਨਹੀਂ, ਦੇਹ ਤਾਂ ਹੈ ਪਰ ਉਹਦੇ ਵਿੱਚ ਪਾਵਰ ਨਹੀਂ। ਹੇ ਪੰਡਿਤ ਜੀ ਤਿਆਗ ਕਰ, ਪਰ ਜੋ ਤਿਆਗ ਹੈ ਨਦੀ ਵਿੱਚ ਨਾ ਸਿੱਟ, ਲੋੜਵੰਦ ਨੂੰ ਦੇ। ਯੋਗ ਕਰ ਪਰ ਸੁੰਜ ਵਿੱਚ ਨਾ ਜੁੜ, ਸਾਈ ਨਾਲ ਜੁੜ। ਸੰਸਾਰ ਤੋਂ ਤਰੁੱਟ ਪਰ ਉੱਚਾ ਹੋ ਕੇ ਉਪਕਾਰ ਕਰ। ਭਜਨ ਕਰ ਪਰ ਗ੍ਰਸਤ ਨਾ ਛੱਡ, ਸਿਮਰਨ ਵੀ ਕਰ ਪਰ ਕੰਮ ਨਾ ਛੱਡ, ਕਿਰਤ ਕਰ। ਸਰੀਰ ਮਿਥਿਆ ਹੈ, ਜਾਣ ਕੇ ਆਲਸੀ ਨਾ ਹੋ ਪਰ ਇਸ ਨੂੰ ਸਫਲ ਵੀ ਕਰ। ਆਤਮ ਸੱਤਿਆ ਹੈ, ਬਲ ਹੈ, ਸ਼ਕਤੀ ਹੈ, ਉਮਾ ਹੈ, ਰਸ ਹੈ, ਕੜਾਓ ਹੈ। ਜਿੱਥੇ ਇਹ ਹੈ ਉੱਥੇ ਸਾਈ ਹੈ। ਇਹ ਕਹਿੰਦੇ ਹੀ ਬਾਲਾ ਪ੍ਰੀਤਮ ਜੀ ਨੇ ਫਿਰ ਛਾਲ ਮਾਰੀ। ਮਗਰੋਂ ਪੰਜ ਦਸ ਹੋਰ ਹਮਜੋਲੀਆਂ ਨੇ ਛਾਲ ਮਾਰੀ। ਓ ਮਲਕੜੇ ਤਰਦੇ ਹਾਂ, ਗੋਰਾ ਗੋਰਾ ਸਰੀਰ, ਪਿਆਰਾ ਪਿਆਰਾ ਸਰੀਰ, ਬਾਲਾ ਸਰੀਰ, ਸਥਾਰ ਗੰਗਾ ਪਰ ਪਿਆ ਹੈ। ਗੰਗਾ ਦਾ ਵਹਾਓ ਮਲਕੜੇ ਪਰੇ ਨੂੰ ਲਿਜਾ ਰਿਹਾ ਹੈ ਤੇ ਪੰਡਿਤ ਜੀ ਖੜੇ ਤੱਕ ਰਿਹਾ, ਸਿਰ ਨਿਵਾ ਰਿਹਾ, ਹੱਸ ਰਿਹਾ। ਕਿਧਰੇ ਅੰਦਰੋਂ ਆਪਣੀ ਕਮਜ਼ੋਰੀ ਦਾ ਰੋਣਾ ਵੀ ਆਉਂਦਾ, ਫਿਰ ਖੀਵੇ ਹੋ ਜਾਂਦੇ ਹਨ। ਨਮੋ ਸੂਰਜ ਸੂਰਜ, ਨਮੋ ਚੰਦਰ ਚੰਦਰੇ ਕਹਿ ਰਹੇ ਹਨ। ਕੁਛ ਚਿਰ ਬਾਲਾ ਪ੍ਰੀਤਮ ਦੂਰ ਨਿਕਲ ਗਏ ਤੇ ਨਜ਼ਰਾਂ ਤੋਂ ਓਹਲੇ ਹੋ ਗਏ। ਦੂਜਾ ਪੱਖ ਵੇਖੋ, ਬਹੁਤ ਸੁੰਦਰ ਰਮਣੀਕ ਮਹਿਲ ਹੈ, ਭਾਂਤ ਭਾਂਤ ਦੀ ਸਜਾਵਟ ਹੈ। ਇੱਕ ਵਿਚਲੀ ਉਮਰ ਦੀ ਪਰ ਸੁਥਰੀ ਨਹਾਰ ਵਾਲੀ ਠਹਿਰੇ ਮਨ ਵਾਲੀ ਇਸਤਰੀ ਬੈਠੀ ਆਪੇ ਕਹਿ ਰਹੀ ਹੈ, ਹੇ ਸ਼ਿਵਦੱਤ, ਪੰਡਿਤ ਜੀ ਦੇ ਬਾਲਾ ਪ੍ਰੀਤਮ ਇਸ ਨਿਮਾਣੀ ਨੂੰ ਵੀ ਦਰਸ਼ਨ ਦਿਓ। ਇਹ ਜਗਤਨਾਥ ਦਰਸ਼ਨ ਦਿਓ, ਇਹ ਧਰਾ ਪਾਰ ਹਰਨ ਆਏ ਹੋ, ਮੈਨੂੰ ਨਿਮਾਣੀ ਨੂੰ ਆਸ ਪੂਰਤੀ ਵਾਸਤੇ ਦਰਸ਼ਨ ਦਿਓ। ਚਲੋ ਅਸੀਂ ਮਾੜੇ ਹਾਂ, ਇਹ ਚੰਗੇ ਪ੍ਰੀਤਮ ਜੀ ਸ਼ਿਵ ਦੱਤ ਮਹਾਰਾਜ ਦੇ ਸਦਕੇ ਦਰਸ਼ਨ ਦਿਓ, ਉਸ ਨੂੰ ਚੋਜ ਨਿਹਾਲ ਕਰ ਦਿਓ, ਕਦੇ ਅਸਾਂ ਨੂੰ ਵੀ ਠਾਰੋ।